दंडवत बंदन अनेक बार सर्व कला समरथ डोलन तेरा कौ प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत पेटिया नानक मन परगास जाहि कुल ते प्रगट होए ताहि कुल को नाम पुन द्वादश गुरिंद कौ मेरी है परनाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नु एकागर करन दे लई रसना नु पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह सतगुरु तेग बहादुर सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंचा है कि बैरागी साध नु मनन वाला है ते लोका उसने सतगुरां नूं मिलण दे वास्ते बैरागी नूं पुछया पर बैरागी ने मना कर दिता कि किसे होर मत दे पुरश नूं मिलना नहीं चाहिदा अपने ही मत दा होवे अपने ही धर्म दा होवे उहनूं मिलना चाहिदा। कल इथों तक कथा पहुंची सी अज इथों अगे मैं प्रारंभ करदा। तुम तन वानन के टिग जाए ले बिर माए सुबात बनाए। ग्रंथाकार भाई संतोख सिंह जी लिखते ने कि तलोके नूं उहदा गुरु बैरागी कहिंदा है तेरे वर्गे धनी लोकां दे तिस गुरु जी दे पास जाण ते ओह परमा लैंदे ने भाव के जेकर तेरे वर्गे धर्मान उहदे कोल जाणगे ते ऐसे जिहड़े दूसरे मत दे लोक हुंदे ने ਉਹ ਭਰਮਾ ਲੈਂਦੇ ਨੇ ਆਪਣੀਆਂ ਗੱਲਾਂ ਸੁਣਾ ਕੇ। ਅਨਕ ਮਤਨ ਕੇ ਚਾਹਤ ਐਸੇ ਧਨੀ ਹੋਏ ਸਿੱਖ ਹਮਰੇ ਜੈਸੇ। ਬੈਰਾਗੀ ਤਲੋਕੇ ਨੂੰ ਕਹਿੰਦਾ ਕਿ ਬਹੁਤ ਸਾਰੇ ਮਤਾਂ ਦੇ ਜਿਹੜੇ ਸਾਧੂ ਪੁਰਸ਼ ਨੇ ਉਹ ਆਪਣੇ ਮਨ ਦੇ ਵਿੱਚ ਇਹੀ ਚਾਹੁੰਦੇ ਨੇ ਕਿ ਸਾਡੇ ਜਿਹੜੇ ਚੇਲੇ ਬਣਨ ਸਾਡੇ ਜਿਹੜੇ ਸਿੱਖ ਬਣਨ ਉਹ ਬਹੁਤ ਜ਼ਿਆਦਾ ਅਮੀਰ ਹੋਣ। ज्यों क्यों कह मन को बिरमावे बने सिख बहुत दर्ब चढ़ावे। बैरागी कहिंदा के जिवें ना किवें करके ओ मना नूं भरमा के ते अपने सिख बना लैंदे ने इस तरह जिहड़े धनी पुरश ने ओ फिर बहुत ही ज्यादा माया उन्हां दे चरणां दे विच अर्पण करदे ने। अपन पंथ ते बेमुख होए मिल पर मत तन अर्पण सोए। कई ऐसे ने जेड़े के अपने पंथ नूं छड़ के पंथ तो भाव के अपने धर्म तो बेमुख हो जांदे ने ते पराए नूं मिल के ओदी गल सुन के ओदे विच मिल के ओनू धन दी अर्पणा करदे ने। यहां ते नहीं मिली है किस साथ लियो तुलसी चरण ओदक हाथ। इस करके बैरागी तलोके नु कहिंदा है कि तू किसे दे नाल भी जाके नहीं मिलना तू मेरा सिख है ते मेरे कोल ही रह। इम बार जो हट रहो तिलोका नहीं श्री गुर को दर्श बिलोका। ग्रंथाकार भाई संतोख सिंह जी लिखदे ने कि जदों तलोके नूं वरज दिता उस दे बैरागी गुरु ने ते फिर ओ सतगुरां दे दर्शनां दे वास्ते नहीं गया। करी न सेवा किसु परकार, अतिशय मूर्ख मंद गवार। जड़ा बहुता मूर्ख से, जड़ा के मंदा ते गवार से, जड़ा बैरागी दे पिछे लग गया, उन्हें सतगुरां दा ना दर्शन कीता ते ना किसे प्रकार दी कोई सेवा कीती। दिन दो एक तह राख्यो डेरा, सहज सुभा एक गुर तिस बेरा। कवि जी लिखते ने के सहज सुभा ही सतगुरु तेग बहादुर जी ने दो दिन तक उथे अपना डेरा लाई रखे। बैठे होते लोक कुछ पास, करत बार तालाप पर काश। एक दिन सतगुरु तेग बहादुर जी बैठे हुए सन, आसे पासे कुछ लोग भी बैठे हुए सन, सतगुरु जी उन्हां दे नाल बचन विलास कर रहे सन। निकस्यो वहर जीवंदा गयो, जित दिश गुर हट तिस दिश आयो। कवि संतोख सिंह जी लिखते ने कि उस वेले ए जिहड़ा जीवंदा गोदा तिलोका है, ये उस पासे बाहर निकलिया जिहड़े पासे सतगुरु जी सन, हट तिस दिश आयो, जिस पासे गुरु जी सन उस पासे हट के ए मुड़ आया। निकट नहीं गुर के चले आयो, नहीं पाव कर सीस निवायो। दूरों ही देखिया ते परे नू अपना रुख कर गया, उस पासे नू तिलोका चला गया, सतगुरां दे लागे नहीं आया ते कोई भावना दे नाल दूरों भी सिर नहीं निवाया। नहीं समीप जाए कर बैसा, बोलियो सुनियो बाक नहीं कैसा। सतगुरां दे लागे आण के नहीं बैठिया, ना कोई बचन आख्या ते ना ही सतगुरां दे किसे बचन नू सुनन दी चाह कीती। ग्राम प्रवेश पयो जब लहयो, श्री गुर तेग बहादुर कहयो। जदों अपने पिंड दे विच वापस ओ प्रवेश कर गया तिलोका, ते फिर सतगुरु तेग बहादुर जी ने इस तरह आख्या। कहिंदे ने कौन हो तो ए गमनियो ग्राम, कौन जात कुल क्या है नाम। सतगुरां दे लागे जिहड़े लोक बैठे हो सन, ਉਹਨਾਂ ਨੂੰ ਸਤਿਗੁਰੂ ਜੀ ਕਹਿੰਦੇ ਨੇ ਕਿ ਕੌਣ ਸੀ ਜਿਹੜਾ ਕਿ ਦੂਰੋਂ ਦੇਖ ਕੇ ਸਾਨੂੰ ਮੁੜ ਗਿਆ ਹੈ ਪਿੰਡ ਦੇ ਵਿੱਚ, ਕੀ ਇਸ ਦੀ ਜਾਤ ਹੈ, ਕਿਹੜੀ ਕੁਲ ਹੈ ਤੇ ਕੀ ਇਸ ਦਾ ਨਾਮ ਹੈ। ਤਹ ਕੇ ਨਰ ਗੁਰ ਢਿੱਗ ਜੋ ਅਹ, ਤੈਨੂੰ ਪ੍ਰਸੰਗ ਤਿਸੀ ਕੋ ਕਹ। ਜਦੋਂ ਸਤਿਗੁਰਾਂ ਨੇ ਇਸ ਤਰ੍ਹਾਂ ਦਾ ਸਵਾਲ ਕੀਤਾ ਤੇ ਪਿੰਡ ਦੇ ਜਿਹੜੇ ਲੋਕ ਜਿਹੜੇ ਕਿ ਸਤਿਗੁਰਾਂ ਦੇ ਕੋਲ ਬੈਠੇ ਹੋਏ ਸਨ, ਉਹਨਾਂ ਨੇ ਫਿਰ ਇਸ ਤਿਲੋਕੇ ਦਾ ਪ੍ਰਸੰਗ ਇਸ ਤਰ੍ਹਾਂ ਆਖਿਆ। ਕਹਿੰਦੇ ਨੇ ਇਹ ਜੀ ਵੰਦਨ ਮੈਂ ਸਿਰਦਾਰ, ਬਹੁਤੇ ਲੋਕ ਰਹਿ ਅਨੁਸਾਰ। ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਜੀਵੰਦਾ ਜਿਹੜੀ ਗੋਤ ਹੈ, ਇਹ ਉਹਨਾਂ ਸਾਰਿਆਂ ਦਾ ਸਿਰਦਾਰ ਹੈ, ਬਹੁਤੇ ਲੋਕ ਇਹਦੇ ਅਨੁਸਾਰ ਹੀ ਚੱਲਦੇ ਨੇ। ਘਰ ਤੇ ਵਹਿਰ ਜਿਕਿਤ ਕੋ ਚਾਲੈ, ਨਰ ਸਮਦਾਏ ਚਲੈ ਇਸ ਨਾਲੈ। ਕਹਿੰਦੇ ਨੇ ਜਦੋਂ ਆਪਣੇ ਘਰ ਦੇ ਵਿੱਚੋਂ ਕਿਤੇ ਦੂਰ ਇਸ ਨੇ ਜਾਣਾ ਹੁੰਦਾ, ਉਸ ਵੇਲੇ ਬਹੁਤੇ ਸਾਰੇ ਮਨੁੱਖ ਇਹਦੀ ਹਿਫਾਜ਼ਤ ਦੇ ਵਾਸਤੇ ਇਹਦੇ ਨਾਲ ਜਾਂਦੇ ਨੇ। ਅਬ ਪੀ ਹੁਤੇ ਸੰਗ ਨਰ ਬਿੰਦ, ਮਨ ਇਸ ਕੋ ਹੁਕਮ ਬਿਲੰਦ। ਇਹਦੇ ਨਾਲ ਦੇ ਬਹੁਤੇ ਸਾਥੀ ਨੇ ਤੇ ਸਾਰੇ ਦੇ ਸਾਰੇ ਇਸ ਦੇ ਵੱਡੇ ਹੁਕਮ ਨੂੰ ਮੰਨਦੇ ਨੇ। ਜੀਵੰਦਨ ਕੋ ਬਾਹਿਆ ਸਾਰਾ, ਤਿਨ ਮੈਂ ਇਹ ਸਰਦਾਰ ਉਦਾਰਾ। ਬਾਹੀਏ ਤੋਂ ਭਾਵ ਹੈ ਕਿ ਬਾਈ ਪਿੰਡਾਂ ਦੇ ਇਲਾਕੇ ਦਾ ਸਮੁੱਚਾ ਜਿਹੜਾ ਨਾਮ ਹੈ ਉਸ ਨੂੰ ਆਖਿਆ ਜਾਂਦਾ ਹੈ ਬਾਹੀਆ। ਕਹਿੰਦੇ ਨੇ ਕਿ ਇਹ ਸਾਰਿਆਂ ਦਾ ਉੱਤਮ ਸਰਦਾਰ ਹੈ। ਸੁਣ ਸਤ ਗੁਰ ਬੋਲੇ ਰਿਸ ਪੋਈ, ਨਹੀਂ ਬਾਹਿਆ ਨਹੀਂ ਤੇਆ ਕੋਈ। ਜਦੋਂ ਇਸ ਤਰ੍ਹਾਂ ਦੀ ਵਾਰਤਾ ਸੁਣਾਈ ਤੇ ਸਤਿਗੁਰੂ ਤੇਗ ਬਹਾਦਰ ਜੀ ਨੇ ਬਚਨ ਕੀਤਾ, ਕਹਿੰਦੇ ਨੇ ਨਹੀਂ ਬਾਹਿਆ ਨਹੀਂ ਤੇਆ ਕੋਈ। ਸਤਿਗੁਰੂ ਜੀ ਕਹਿੰਦੇ ਨੇ ਨਾ ਇਹ ਬਾਹਿਆ ਤੇ ਨਾ ਹੀ ਤੇਆ ਹੈ। कुछ नहीं रहे उजर सब जावे बचे जो अपर सुग्राम बसावे। सतगुरु जी कहते ने कि सारा कुछ उजर जाएगा, कुछ भी बाकी नहीं बचेगा, बचे जो अपर सो ग्राम बसावे, जेड़े भी बचनगे ओ होर जगह दे उत्ते पिंड नो वसा के रहनगे। नहीं सरदारी नहीं सरदार मर मर जन्म होए खुआर। सतगुरु जी कहंदे ने ना ही इहदी सरदारी रवेगी ते ना ही सरदारी करन वाला ए सरदार रवेगा, मर मर के दोबारा जन्मां दे गेड़े दे विच पैंदा रहेगा, बार बार मरेगा बार बार जमेगा, इसे तरह खुआर होएगा। होए वनावाद समान बिन से शीघ्र महान या जान। सतगुरु जी कहंदे ने के एवनावाद नगर दे विच जो होया सी उसे तरीके दे नाल ए अनजान वे मारे जाणगे। संपादक ने एक टोक दित्ती है, संपादक जी लिखदे ने इस नूं श्राप नहीं कहना चाहिए क्योंकि अंक 87 दे विच गुरु जी आप अगे दसदे हन के हुक्म है ऐसे मेट सकै को इस नहीं कैसे, भाव के असा परमेश्वर दा हुक्म दसिया है जिस नूं कोई भी मेट सकदा नहीं, ए अगम वचना है। हुण संपादक जी ए कहण दा यतन करदे ने कि सतगुरां ने ए जिहड़े वचन आखे ने कि सरदारी नहीं रहेगी, ए सरदार भी नहीं रहेगा, ए सारा नगर ही उजड़ जाएगा। संपादक जी लिखदे ने कि सतगुरां ने ए अगम्मी वाज कीते ने, भाव के परमेश्वर दा हुक्म ऐसा है, ए सतगुरां ने सिर्फ परमेश्वर ने जो करनी है कार ओदा हुक्म दस्या है, अपने वालों कोई श्राप नहीं दिता। एक सिख सेव करी सुन गयो निज कुटांब संग उचरत पयो। कवि संतोख सिंह जी लिखदे ने जदों सतगुरां ने इस तरह दा वचन कीता ते कोई एक आदमी जिन्ने के सेवा सतगुरां दी कीती सी ओ सुन के गया ते उन्हें अपने परिवार नूं जाके दस्या। बजर समान सराप ये होयो जिसते जीवन धन कुल छयो। अपने परिवार नूं जाके दसदा है कि बजर दे वर्गा कठोर जिहड़ा सराप है ओ सतगुरां दे वल्लों हो गया है, ए जो जीवन दे गोद दा तिलोका है एदी कुल खत्म हो जाएगी। सब बाईये को होयो नाश करका सम गर्गे नर नाश। कहिंदा है कि बाई पिंडां दा जिहड़ा समुच्चा नाम है जिन्नू बाई आख्या जांदा है ए सारा कुछ नाश हो जाएगा। करका सम गर्गे नर नाश भाव के गणियां दे वांग गल के नर नाश हो जाणगे। तह ते सिर गुर कूच कराए पहुंचे आए नगर हडे आए। कवि संतोख सिंह जी लिखदे ने इसे तरह होया कि ओ सारा कुछ खत्म हो गया। तह ते श्री गुर कूच कराए पहुंचे आए नगर हंडे आए। सतगुरु जी उथों कूच करके अगे हंडियाए नां दे पिंड दे विच जा पहुंचे। उतरे तहां लगायो डेरा कुछ मिल ग्राम आए तिस बेरा। सतगुरां ने उथे अपना डेरा लाया, लागे लागे दे पिंडां दे कई लोग सतगुरां नूं मिलन दे वास्ते उथे पहुंचे। डरे श्राप ते बिनती ठानी किम सब ही की करते हानी। उजरे लोग मिलन दे वास्ते आए ने ओ सतगुरां दे श्राप तों डरे ते फिर उन्हां ने बेनती कीती है किम सब ही की करते हानी के सच्चे पातशाह ए तुसी किस तरह दा श्राप दे दिता सारयां दे खत्म होण दा। श्री गुर कहियो हुक्म है ऐसे मेट सकै कोई इस नहीं कैसे। ते फिर सतगुरु तेग बहादुर ने आख्या कि मैं किसे नूं कोई श्राप नहीं दिता, परमेश्वर दा हुक्म ही ऐसा है जिन्नू कोई भी दुनिया दी ताकत मेट नहीं सकदे, असी ते परमेश्वर दे हुक्म नूं सुनाया। कवि जी अगले अध्याय दा प्रारंभ करदे। ਵਹਿਰ ਹਟਾਏ ਨਗਰ ਤੇ ਉਤਰ ਰਹੇ ਸ਼ੁਭ ਥਾਏ ਬੈਠੇ ਗੁਰੂ ਬਿਰਾਜ ਹੀ ਨਿਯੋਗ ਦਰ ਕੀ ਛਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹਡਿਆਈ ਨਗਰ ਤੋਂ ਬਾਰ ਬਾਰ ਹੀ ਚੰਗੀ ਜਗ੍ਹਾ ਨੂੰ ਜਾਣ ਕੇ ਸਤਿਗੁਰਾਂ ਨੇ ਡੇਰਾ ਲਾਇਆ ਹੈ। ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੋੜ ਦੇ ਰੁੱਖ ਦੀ ਛਾਵੇਂ ਬਹਿ ਗਏ। ਤਹਿ ਇਕ ਪੁਰ ਕੋ ਨਰ ਪਰ ਰਹਿਓ ਜ਼ਰ ਤਨ ਚੜਿਓ ਅਗਨ ਜਨ ਦਹਿਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉੱਥੇ ਲਾਗੇ ਹੀ ਜ਼ਮੀਨ ਦੇ ਉੱਤੇ ਇੱਕ ਆਦਮੀ ਲੰਮਾ ਪਿਆ ਸੀ ਜਿਹੜਾ ਕਿ ਬੁਖਾਰ ਦੇ ਨਾਲ ਬੜਾ ਪੀੜਿਤ ਸੀ। ਭਾਵ ਕਿ ਬੁਖਾਰ ਇੰਨਾ ਜ਼ਿਆਦਾ ਉਸ ਦੇ ਸਰੀਰ ਨੂੰ ਚੜਿਆ ਹੋਇਆ ਸੀ ਜਿਵੇਂ ਕਿ ਅੱਗ ਦਾ ਸੇਕ ਹੋਵੇ। ਮੁਖ ਸੂਖਤ ਲੇ ਸਵਾਸ ਸਜੋਰ ਕੰਪਤ ਕਾਇਆ ਸੰਕਟ ਕੋਰ। ਉਹਦਾ ਮੂੰਹ ਸੁੱਕਿਆ ਹੋਇਆ ਸੀ ਤੇ ਬਹੁਤ ਜ਼ਿਆਦਾ ਜ਼ੋਰ ਦੇ ਨਾਲ ਉਹ ਸਾਹ ਲੈਂਦਾ ਸੀ। ਸਾਰਾ ਸਰੀਰ ਕੰਬ ਰਿਹਾ ਸੀ, ਬੜਾ ਸੰਕਟ ਉਹ ਪਾ ਰਿਹਾ ਸੀ। ਸੇਰੇ ਯਾਰ ਹਾਡ ਫੋਰਨੀ ਕਨੀ ਪੀੜਤ ਜ਼ਵਰ ਤੇ ਜਾਏ ਨਾ ਪਣੀ। ਭਾਵ ਕੇ ਬੁਖਾਰ ਚੜਨ ਦੇ ਕਾਰਨ ਉਹਦਾ ਸਿਰ ਬਹੁਤ ਜ਼ਿਆਦਾ ਦੁਖ ਰਿਹਾ ਸੀ, ਹੱਡ ਵੀ ਬਹੁਤ ਜ਼ਿਆਦਾ ਟੁੱਟ ਰਹੇ ਸਨ। ਇਸ ਤਰ੍ਹਾਂ ਦੀ ਪੀੜਾ ਉਹ ਸਹਿਣ ਕਰ ਰਿਹਾ ਸੀ ਜਿਹੜੀ ਕਿ ਕਹਿਣ ਕਥਨ ਤੋਂ ਬਾਹਰੀ। ਕਬ ਬੈਠੇ ਕਬ ਭੂ ਮੈਂ ਪਰਹੀ ਕਬ ਅੰਗਰਾਏ ਜਬਾਵਨ ਕਰਹੀ। ਕਦੇ ਉੱਠ ਕੇ ਬਹਿ ਜਾਂਦਾ ਸੀ ਤੇ ਕਦੇ ਫੇਰ ਧਰਤੀ ਦੇ ਉੱਤੇ ਲੇਟਣਾ ਸ਼ੁਰੂ ਕਰ ਦਿੰਦਾ ਸੀ। ਕਬ ਅੰਗਰਾਏ ਜਬਾਵਨ ਕਰਹੀ ਤੇ ਕਦੇ ਉਬਾਸੀਆਂ ਲੈਂਦਾ ਸੀ। ਵਿਆਕਲ ਦੇਖ ਗੁਰੂ ਬਚ ਕਹਿਓ ਇਹ ਕੋ ਹੈ ਪਾਏ ਦੁੱਖ ਰਹਿਓ। ਉਸ ਨੂੰ ਵਿਆਕੁਲ ਦੇਖ ਕੇ ਸਤਿਗੁਰੂ ਤੇਗ ਬਹਾਦਰ ਜੀ ਨੇ ਬਚਨ ਕੀਤਾ ਕਿ ਇਹ ਕੌਣ ਹੈ ਤੇ ਕਿਉਂ ਇੰਨਾ ਦੁੱਖ ਪਾ ਰਿਹਾ। ਆਪਣੇ ਘਰ ਕਿਉਂ ਜਾਏ ਨਾ ਪਰਿਓ ਵਹਿਰ ਪ੍ਰਿਥੀ ਪਰ ਰਜ ਸੋ ਭਰਿਓ। ਸਤਿਗੁਰੂ ਜੀ ਕਹਿੰਦੇ ਨੇ ਕਿ ਆਪਣੇ ਘਰ ਜਾ ਕੇ ਇਹ ਲੰਮਾ ਕਿਉਂ ਨਹੀਂ ਪੈਂਦਾ, ਇੱਥੇ ਬਾਹਰ ਮਿੱਟੀ ਦੇ ਵਿੱਚ ਦੁੱਖ ਨੂੰ ਕਿਉਂ ਪਾ ਰਿਹਾ। ਤੇਹ ਪੁਰ ਕੇ ਮਾਨ ਵੇਖ ਦੋਏ ਦੀਨ ਮਨੇ ਸੁਣ ਬੋਲੇ ਸੋਏ। ਉਸ ਨਗਰ ਦੇ ਵਿੱਚ ਰਹਿਣ ਵਾਲੇ ਦੋ ਚਾਰ ਮਨੁੱਖ ਉੱਥੇ ਕੋਲ ਸਨ, ਉਹਨਾਂ ਨੇ ਫਿਰ ਸਤਿਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਦੇ ਵਿੱਚ ਇਸ ਤਰ੍ਹਾਂ ਅਰਜ਼ ਕੀਤੀ। ਕਹਿੰਦੇ ਨੇ ਇਸ ਕੋ ਚੜਿਓ ਬੱਡੋ ਜ਼ਵਰ ਜ਼ੋਰ ਪਾਏ ਰਹਿਓ ਸੰਕਟ ਔਰ ਘੋਰ। ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਇਸ ਮਨੁੱਖ ਨੂੰ ਬਹੁਤ ਜ਼ਿਆਦਾ ਬੁਖਾਰ ਚੜਿਆ ਹੋਇਆ ਤੇ ਉਸ ਬੁਖਾਰ ਦੇ ਨਾਲ ਹੀ ਇਹ ਭਿਆਨਕ ਸੰਕਟ ਸਹਿ ਰਿਹਾ। ਗਾਤ ਦੂਬਰੋ ਪੀਰੋ ਰੰਗ ਭਏ ਨਿਬਲ ਜਿਹ ਸਗਰੇ ਅੰਗ। ਕਹਿੰਦੇ ਨੇ ਬੁਖਾਰ ਦੇ ਕਰਕੇ ਹੀ ਇਹ ਪਤਲਾ ਹੋ ਗਿਆ, ਇਹਦੇ ਚਿਹਰੇ ਦਾ ਰੰਗ ਪੀਲਾ ਹੋ ਗਿਆ, ਬਹੁਤ ਜ਼ਿਆਦਾ ਕਮਜ਼ੋਰ ਲੱਗਦਾ, ਸਾਰੇ ਸਰੀਰ ਦੇ ਅੰਗ ਵੀ ਬੜੇ ਕਮਜ਼ੋਰ ਨੇ। ਨਹੀਂ ਭੋਜਨ ਕੀ ਰੁਚੀ ਔਰ ਜਾਗੇ ਪਰ ਉਹ ਰਹਿ ਨਿਸ ਦਿਨ ਦੁੱਖ ਪਾਗੇ। ਕਹਿੰਦੇ ਨੇ ਸੱਚੇ ਪਾਤਸ਼ਾਹ ਇਹ ਐਸਾ ਬੁਖਾਰ ਹੈ ਜਿਹਦੇ ਚੜਨ ਦੇ ਕਰਕੇ ਮਨੁੱਖ ਨੂੰ ਭੋਜਨ ਖਾਣ ਦੀ ਰੁਚੀ ਹੀ ਨਹੀਂ ਜਾਗਦੀ, ਇਸ ਕਰਕੇ ਕੁਝ ਖਾਂਦਾ ਪੀਂਦਾ ਨਹੀਂ ਹੈ। ਪਰ ਉਹ ਰਹਿ ਨਿਸ ਦਿਨ ਦੁੱਖ ਪਾਗੇ, ਜਿਹਨੂੰ ਵੀ ਇਹ ਬੁਖਾਰ ਚੜਦਾ ਹੈ ਉਹ ਰਾਤ ਦਿਨ ਦੁੱਖ ਪਾਉਂਦਾ ਹੈ ਤੇ ਇਸੇ ਤਰ੍ਹਾਂ ਆਖਰਕਾਰ ਉਹ ਮਰ ਜਾਂਦਾ ਹੈ। ਇਸ ਨਗਰੀ ਮੈਂ ਜ਼ਵਰ ਕੇ ਜ਼ੋਰ ਗਣ ਮਾਨਵ ਪ੍ਰਾਪਤ ਦੁੱਖ ਕੋਰ। ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਇਸ ਨਗਰੀ ਦੇ ਵਿੱਚ ਇਸ ਬੁਖਾਰ ਦਾ ਬਹੁਤ ਜ਼ਿਆਦਾ ਜ਼ੋਰ ਹੈ, ਬਹੁਤੇ ਸਾਰੇ ਮਨੁੱਖ ਇਸ ਬੁਖਾਰ ਚੜਨ ਦੇ ਕਾਰਨ ਦੁੱਖਾਂ ਨੂੰ ਭੋਗ ਰਹੇ ਨੇ। ਦੇਖਤ ਹੈ ਜਸ ਇਸ ਕੋ ਹਾਲ ਤਸ ਬਹੁ ਨਰ ਕੋ ਕਸ਼ਟ ਵਿਸਾਲ। ਕਹਿੰਦੇ ਨੇ ਸੱਚੇ ਪਾਤਸ਼ਾਹ ਜਿਸ ਤਰ੍ਹਾਂ ਦਾ ਮਾੜਾ ਹਾਲ ਤੁਸੀਂ ਇਸਦਾ ਦੇਖ ਰਹੇ ਹੋ ਇਸੇ ਤਰ੍ਹਾਂ ਦਾ ਮਾੜਾ ਹਾਲ ਬਹੁਤਿਆਂ ਸਾਰਿਆਂ ਦਾ ਹੈ ਜਿਹੜੇ ਕਿ ਪਿੰਡ ਦੇ ਵਿੱਚ ਰਹਿੰਦੇ।
ਮ੍ਰਿਤ ਕੇ ਬਸੀ ਸੈਂ ਕਰੇ ਹੋਏ
ਜਰ ਕੇ ਗੇਰੇ ਨਹੀਂ ਖਿਰੋਏ। ਕਹਿੰਦੇ ਨੇ ਕਿ ਮੌਤ ਦੇ ਵਸ ਸੈਂਕੜੇ ਹੀ ਹੋ ਗਏ ਨੇ ਜਿਨ੍ਹਾਂ ਨੂੰ ਐਸਾ ਬੁਖਾਰ ਚੜਿਆ ਜਿਹਦਾ ਕੋਈ ਇਲਾਜ ਹੋ ਨਹੀਂ ਸਕਿਆ।
ਹਾਹਾਕਾਰ ਹੋਤ ਪੁਰ ਮਾਹੀ, ਜੀਵਨ ਆਸਾ ਜੀਵਨ ਨਾਹੀ।
ਕਹਿੰਦੇ ਨੇ ਸੱਚੇ ਪਾਤਸ਼ਾਹ ਕਿ ਪਿੰਡ ਸਾਰੇ ਦੇ ਵਿੱਚ ਹਾਹਾਕਾਰ ਮੱਚੀ ਹੋਈ ਹੈ, ਐਸਾ ਇਸ ਬੁਖਾਰ ਨੇ ਕਹਿਰ ਮਚਾਇਆ ਹੋਇਆ। ਜੀਵਨ ਆਸਾ ਜੀਵਨ ਨਾਹੀ ਕਹਿਣ ਤੋਂ ਪਾਵੇ ਹੈ ਕਿ ਜੀਵਨ ਨੂੰ ਜੀਵਨ ਦੀ ਆਸ਼ਾ ਹੁਣ ਨਹੀਂ ਰਹੀ।
ਕਰ ਕਰ ਹਾਰੇ ਗਣ ਉਪਚਾਰ, ਰੰਕ ਰਾਵ ਸਭ ਕਹਿ ਇੱਕ ਸਾਰ।
ਕਹਿੰਦੇ ਨੇ ਬੜੇ ਉਪਚਾਰ ਕੀਤੇ ਜਾਂਦੇ ਨੇ, ਬੜੇ ਇਲਾਜ ਕੀਤੇ ਜਾਂਦੇ ਨੇ, ਪਰ ਕਿਸੇ ਵੀ ਤਰੀਕੇ ਦੇ ਨਾਲ ਇਹ ਜਿਹੜਾ ਨਾਮੁਰਾਦ ਬੁਖਾਰ ਹੈ ਇਹ ਨਹੀਂ ਲੈਂਦਾ। ਕੰਗਾਲਾਂ ਨੂੰ ਤੇ ਅਮੀਰਾਂ ਨੂੰ ਭਾਵ ਕੇ ਸਾਰਾਂ ਨੂੰ ਇੱਕ ਸਾਰ ਇਸ ਦੁੱਖ ਦਾ ਸਾਹਮਣਾ ਕਰਨਾ ਪੈ ਰਿਹਾ।
ਇਹ ਕੰਪਤ ਦੁੱਖ ਪਾਏ ਬਡੇਰਾ, ਬੋਲਣ ਸ਼ਕਤ ਪੇ ਨਹੀਂ ਇਸ ਬੇਰਾ।
ਕਹਿੰਦੇ ਸੱਚੇ ਪਾਤਸ਼ਾਹ ਇਹ ਕੰਬਦਾ ਹੈ, ਵੱਡਾ ਦੁੱਖ ਪਾ ਰਿਹਾ ਹੈ, ਇਥੋਂ ਤੱਕ ਕਿ ਬੋਲਣ ਦੀ ਸਮਰੱਥਾ ਵੀ ਇਸ ਦੇ ਵਿੱਚ ਇਸ ਵੇਲੇ ਨਹੀਂ।
ਸੁਖ ਗਇਓ ਮੁਖ ਲੇਟ ਤੇ ਹੈ, ਆਸ ਨਾ ਇਹ ਜੀਵਤ ਬਚ ਰਹਿ।
ਕਹਿੰਦੇ ਨੇ ਕਿ ਮੂੰਹ ਇਹਦਾ ਸੁੱਕ ਗਿਆ ਹੈ, ਥੱਲੇ ਧਰਤੀ ਦੇ ਉੱਤੇ ਲੇਟ ਰਿਹਾ ਹੈ, ਆਸ ਨਾ ਇਹ ਜੀਵਤ ਬਚ ਰਹਿ। ਭਾਵ ਕਿ ਇਸ ਦੀ ਆਸ ਹੁਣ ਛੱਡ ਦੇਣੀ ਚਾਹੀਦੀ ਹੈ, ਇਹ ਜਿਉਂਦਾ ਨਹੀਂ ਬਚੇਗਾ।
ਜੇ ਕਰ ਰਾਵਰ ਬਸ ਉਪਚਾਰ, ਕਰੋ ਕਿਰਪਾ ਦੇਹ ਦਾਨ ਉਦਾਰ।
ਸੱਚੇ ਪਾਤਸ਼ਾਹ ਵੈਦਾਂ ਹਕੀਮਾਂ ਨੇ ਬੜੇ ਇਲਾਜ ਕੀਤੇ ਨੇ, ਪਰ ਇਹ ਐਸੀ ਕਿਸਮ ਦਾ ਬੁਖਾਰ ਹੈ ਜਿਹੜਾ ਕਿ ਵੈਦਾਂ ਦੇ ਹੱਥ ਵਸ ਦੀ ਗੱਲ ਨਹੀਂ ਹੈ। ਕਹਿੰਦੇ ਨੇ ਜੇਕਰ ਤੁਹਾਡੇ ਕੋਲ ਕੋਈ ਉਪਚਾਰ ਹੈ, ਕੋਈ ਯਤਨ ਹੈ, ਕੋਈ ਇਲਾਜ ਹੈ ਤੇ ਤੁਸੀਂ ਕਿਰਪਾ ਕਰਕੇ ਉਹ ਦੱਸੋ।
ਪੁਰਖ ਕਿਰਪਾਲ ਹੋਤ ਉਪਕਾਰੀ, ਬਚੇ ਪ੍ਰਾਣ ਜੇ ਹੋਏ ਜੁਰ ਟਾਰੀ।
ਕਹਿੰਦੇ ਨੇ ਕਿ ਜਿਹੜੇ ਕਿਰਪਾਲੂ ਪੁਰਖ ਨੇ ਉਹ ਪਰਉਪਕਾਰੀ ਹੁੰਦੇ ਨੇ,
ਬਚੇ ਪ੍ਰਾਣ ਜੇ ਹੋਏ ਜੁਰਟਾਰੀ।
ਸੱਚੇ ਪਾਤਸ਼ਾਹ ਕੋਈ ਐਸੀ ਕਿਰਪਾ ਕਰੋ ਕਿ ਬੁਖਾਰ ਦੀ ਬਿਮਾਰੀ ਦੂਰ ਹੋਵੇ ਤੇ ਪ੍ਰਾਣ ਲੋਕਾਂ ਦੇ ਬਚ ਜਾਣ।
ਬੈਠ ਬਿਰਾਜੇ ਸਤ ਗੁਰ ਜਹਾਂ, ਟੋਵਾ ਖਾਨੇ ਉਹ ਤੋ ਲਗ ਤਹਾਂ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿੱਥੇ ਸਤਿਗੁਰੂ ਤੇਗ ਬਹਾਦਰ ਜੀ ਬੈਠੇ ਸਨ ਉਥੇ ਲਾਗੇ ਹੀ ਇੱਕ ਛੋਟਾ ਜਿਹਾ ਟੋਵਾ ਸੀ।
ਸੋ ਜਲ ਸੋ ਪੂਰਨ ਤਿਸ ਕਾਲ, ਨੇਤਰ ਚਲਾਏ ਬਿਲੋਕ ਕਿਰਪਾਲ।
ਉਹ ਜਿਹੜਾ ਟੋਆ ਸੀ, ਮੀਂਹ ਦੇ ਕਾਰਨ ਬਾਰਿਸ਼ ਦਾ ਜਿਹੜਾ ਪਾਣੀ ਹੈ ਉਸ ਟੋਏ ਦੇ ਵਿੱਚ ਜਮ੍ਹਾਂ ਹੋਇਆ ਸੀ। ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕਿਰਪਾਲੂ ਜੀ ਨੇ ਉਸ ਟੋਏ ਦੇ ਪਾਣੀ ਦੇ ਵੱਲ ਦੇਖਿਆ।
ਕਹੇ ਉਹ ਜਾਏ ਤੁਮ ਇਸੇ ਉਠਾਵੋ, ਲਗ ਸਰ ਮੇ ਮੱਜਣ ਕਰ ਵਾਵੋ।
ਸਤਿਗੁਰੂ ਤੇਗ ਬਹਾਦਰ ਨੇ ਉਹਨਾਂ ਨੂੰ ਹੁਕਮ ਕੀਤਾ ਹੈ ਕਿ ਜਿਹੜਾ ਬੁਖਾਰ ਦੇ ਨਾਲ ਬੜਾ ਪੀੜਤ ਹੈ, ਬੜਾ ਦੁੱਖ ਪਾ ਰਿਹਾ, ਸਤਿਗੁਰੂ ਜੀ ਕਹਿੰਦੇ ਨੇ ਇਸ ਨੂੰ ਚੁੱਕ ਕੇ ਲੈ ਜਾਓ ਤੇ ਉਹ ਜਿਹੜਾ ਟੋਆ ਹੈ ਨਾ ਜਿਹਦੇ ਵਿੱਚ ਪਾਣੀ ਭਰਿਆ ਹੋਇਆ ਉਹਦੇ ਵਿੱਚ ਇਸ ਨੂੰ ਨਵਾ ਦਿਓ। ਕਵੀ ਜੀ ਲਿਖਦੇ ਨੇ ਲਗ ਸਰ, ਸਤਿਗੁਰਾਂ ਨੇ ਬਚਨ ਕੀਤਾ ਇਹ ਟੋਏ ਦਾ ਪਾਣੀ ਨਹੀਂ ਹੈ, ਇਹ ਇੱਕ ਛੋਟਾ ਜਿਹਾ ਸਰੋਵਰ ਹੈ।
ਉੱਤਰ ਜਾਏ ਜਵਰ ਆਛੋ ਹੋਏ, ਬੋਰ ਨ ਪ੍ਰਾਪਤ ਸੰਕਟ ਕੋਏ।
ਸਤਿਗੁਰੂ ਜੀ ਕਹਿੰਦੇ ਨੇ ਜਦੋਂ ਤੁਸੀਂ ਉਸ ਪਾਣੀ ਦੇ ਵਿੱਚ ਨਵਾ ਦਿਓਗੇ ਇਹਦਾ ਬੁਖਾਰ ਉਤਰ ਜਾਏਗਾ, ਇਹ ਰਾਜੀ ਹੋ ਜਾਏਗਾ ਤੇ ਫਿਰ ਕਦੇ ਵੀ ਐਸਾ ਸੰਕਟ ਨਹੀਂ ਹੋਵੇਗਾ।
ਪਾਓ ਤਾਰ ਗੁਰ ਕੋ ਬਚ ਮਾਨਿਓ, ਗਹਿ ਕੇ ਤੇਹ ਜਲ ਸੰਗ ਸ਼ਨਾਨਿਓ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਹਨਾਂ ਆਦਮੀਆਂ ਨੇ ਸਤਿਗੁਰਾਂ ਦੇ ਬਚਨ ਨੂੰ ਮੰਨਿਆ, ਉਸ ਆਦਮੀ ਨੂੰ ਚੁੱਕਿਆ ਤੇ ਉਸ ਪਾਣੀ ਦੇ ਵਿੱਚ ਜਾ ਕੇ ਨਵਾ ਦਿੱਤਾ।
ਨੀਰ ਸਪਰਸ਼ੋ ਜਾਹ ਜਹ ਤਨ ਮੈਂ, ਸਗਰੋ ਉਤਰ ਗਇਓ ਜਵਰ ਛਿਨ ਮੈਂ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਬਸ ਪਾਣੀ ਦਾ ਸਪਰਸ਼ ਉਹਦੇ ਸਰੀਰ ਦੇ ਨਾਲ ਹੋਣ ਦੀ ਹੀ ਦੇਰ ਸੀ ਕਿ ਉਹਦੇ ਸਾਰੇ ਸਰੀਰ ਦਾ ਦੁੱਖ ਖਤਮ ਹੋ ਗਿਆ, ਬੁਖਾਰ ਉਤਰ ਗਏ।
ਬਿਸਮੇ ਲੋਗ ਅਰੋਗ ਨਿਹਾਰਿਓ, ਸਤਿਗੁਰ ਚਰਨ ਪਾਓ ਔਰ ਤਾਰਿਓ।
ਜਦੋਂ ਮਨੁੱਖ ਬਿਲਕੁਲ ਰਾਜੀ ਹੋ ਗਿਆ, ਦੇਖ ਕੇ ਸਾਰੇ ਦੇ ਸਾਰੇ ਬਹੁਤ ਹੈਰਾਨ ਹੋਏ ਨੇ, ਸਤਿਗੁਰ ਚਰਨ ਪਾਓ ਔਰ ਤਾਰਿਓ, ਭਾਵ ਕੇ ਸਤਿਗੁਰਾਂ ਦੇ ਚਰਨਾਂ ਦੇ ਨਾਲ ਉਹਨਾਂ ਨੇ ਪ੍ਰੇਮ ਨੂੰ ਧਾਰਨ ਕੀਤਾ।
ਪੁਰ ਮੈਂ ਇੱਕ ਦੋਏ ਸਾਥ ਬਿਤਾਏ, ਸੁਣ ਜਰ ਚੜੇ ਦੌਰ ਤੇ ਆਏ।
ਪੁਰੀ ਦੇ ਵਿੱਚ ਇਹ ਖਬਰ ਫੈਲ ਗਈ ਹੈ ਕਿ ਇਸ ਤਰੀਕੇ ਦੇ ਨਾਲ ਸਤਿਗੁਰਾਂ ਨੇ ਇੱਕ ਰੋਗੀ ਦੇ ਰੋਗ ਨੂੰ ਦੂਰ ਕਰ ਦਿੱਤਾ ਹੈ। ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਜਿਹੜੇ ਗ੍ਰਸੇ ਹੋਏ ਸਨ ਬੁਖਾਰ ਦੇ ਨਾਲ, ਉਹ ਦੌੜਦੇ ਆਏ।
ਹੱਥ ਜੋਰ ਕਰ ਬਿਨਾ ਉਚਾਰੇ, ਹਮ ਦਾਸਨ ਕੇ ਦਾਸ ਤੁਮਾਰੇ।
ਉਹਨਾਂ ਨੇ ਹੱਥ ਜੋੜ ਕੇ ਸਤਿਗੁਰੂ ਤੇਗ ਬਹਾਦਰ ਦੇ ਚਰਨਾਂ ਦੇ ਵਿੱਚ ਅਰਜ ਕੀਤੀ ਹੈ ਕਿ ਸੱਚੇ ਪਾਤਸ਼ਾਹ, ਅਸੀਂ ਤੁਹਾਡੇ ਦਾਸਾਂ ਦੇ ਵੀ ਅੱਗੋਂ ਦਾਸ।
ਪੁਰ ਕੇ ਭਾਗ ਜਗੇ ਤੁਮ ਆਏ, ਬਹੁ ਮਰ ਰਹੇ ਜੋ ਤਾਪ ਦਬਾਏ।
ਕਹਿੰਦੇ ਨੇ ਸੱਚੇ ਪਾਤਸ਼ਾਹ, ਸਾਡੇ ਪਿੰਡ ਦੇ ਤੇ ਭਾਗ ਜਾਗ ਪਏ ਨੇ ਕਿ ਤੁਸੀਂ ਇੱਥੇ ਪਾਵਨ ਪਵਿੱਤਰ ਚਰਨ ਪਾਏ ਨੇ, ਬਹੁਤੇ ਸਾਰੇ ਤਾਪ ਦੇ ਰੋਗ ਦੇ ਨਾਲ ਮਰ ਰਹੇ ਨੇ, ਤਾਪ ਦੇ ਰੋਗ ਨੇ ਉਹਨਾਂ ਨੂੰ ਦਬਾਇਆ ਹੋਇਆ।
ਅਬ ਹਮ ਸ਼ਰਨ ਤੁਮਾਰੀ ਪਰੇ, ਕਰੋ ਬਾਰਨ ਨਾਹ ਤਾਂ ਮਰੇ।
ਉਹ ਸਾਰੇ ਬੁਖਾਰ ਦੇ ਰੋਗੀ ਕਹਿੰਦੇ ਨੇ, ਅਸੀਂ ਸੱਚੇ ਪਾਤਸ਼ਾਹ ਤੁਹਾਡੇ ਚਰਨਾਂ ਦੀ ਸ਼ਰਨ ਦੇ ਵਿੱਚ ਆਏ ਹੋਏ ਹਾਂ, ਕਿਰਪਾ ਕਰਕੇ ਸਾਡੇ ਤੇ ਕਿਰਪਾ ਕਰੋ, ਨਹੀਂ ਤੇ ਅਸੀਂ ਮਰ ਜਾਵਾਂਗੇ।
ਜਿਸ ਕੋ ਤਾਪ ਆਪਣੇ ਖੋਵਾ, ਗਯੋ ਕਸ਼ਟ ਪਾ ਨਵਾਂ ਨਰੋਆ।
ਕਹਿੰਦੇ ਨੇ ਕਿ ਜਿਹਦੇ ਤੇ ਤੁਸੀਂ ਕਿਰਪਾ ਕੀਤੀ ਹੈ, ਉਸਦਾ ਬੁਖਾਰ ਦੂਰ ਹੋ ਗਿਆ, ਉਹਦੇ ਸਾਰੇ ਦੁੱਖ ਦੂਰ ਚਲੇ ਗਏ ਨੇ, ਉਹ ਨਵਾਂ ਨਰੋਆ ਹੋ ਗਏ।
ਤਿਸੈ ਬਿਲੋਕ ਦੌਰ ਹਮ ਆਏ, ਕਰੋ ਬਾਕ ਜਰ ਦੇਹੋ ਗਵਾਏ।
ਉਸ ਨੂੰ ਰਾਜੀ ਦੇਖ ਕੇ ਸੱਚੇ ਪਾਤਸ਼ਾਹ, ਅਸੀਂ ਦੌੜਦੇ ਹੋਏ ਤੁਹਾਡੇ ਚਰਨਾਂ ਦੇ ਵਿੱਚ ਪਹੁੰਚੇ ਹਾਂ, ਕਿਰਪਾ ਕਰਕੇ ਆਪਣਾ ਪਾਵਨ ਪਵਿੱਤਰ ਬਚਨ ਕਰੋ ਤਾਂ ਕਿ ਸਾਡੇ ਬੁਖਾਰ ਦਾ ਰੋਗ ਦੂਰ ਹੋ ਜਾਏ।
ਇਮ ਕਹਿ ਜਬ ਬਹੁਤੇ ਕਗੇ ਆਏ, ਕਿਰਪਾ ਕਰੀ ਗੁਰ ਪਿਖ ਮੁਸਕਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਇਸ ਤਰ੍ਹਾਂ ਦੀਆਂ ਬੇਨਤੀਆਂ ਕੀਤੀਆਂ, ਬੜੇ ਹੀ ਜ਼ਿਆਦਾ ਘਗਿਆਏ, ਉਸ ਵੇਲੇ ਕਿਰਪਾ ਕੀਤੀ ਸਤਿਗੁਰੂ ਤੇਗ ਬਹਾਦਰ ਨੇ, ਉਹਨਾਂ ਦੇ ਵੱਲ ਦੇਖ ਕੇ ਸਤਿਗੁਰੂ ਜੀ ਥੋੜਾ ਜਿਹਾ ਮੁਸਕਰਾਏ।
ਕਹਿਓ ਕਿ ਤੁਮ ਪੀ ਕਰੋ ਇਸ਼ਨਾਨ, ਉਤਰ ਜਾਏ ਜੁਰ ਸੰਕਟ ਹਾਣ।
ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਆਹ ਜਿਹੜਾ ਛੋਟਾ ਜਿਹਾ ਸਰੋਵਰ ਹੈ, ਇੱਥੇ ਤੁਸੀਂ ਵੀ ਇਸ਼ਨਾਨ ਕਰੋ, ਤੁਹਾਡਾ ਵੀ ਰੋਗ ਉਸੇ ਤਰੀਕੇ ਦੇ ਨਾਲ ਦੂਰ ਹੋ ਜਾਏਗਾ ਜਿਵੇਂ ਉਸ ਮਨੁੱਖ ਦਾ ਦੂਰ ਹੋਇਆ।
ਸੁਣ ਕਰ ਲਗ ਸਰ ਮੈਂ ਸੋ ਬਰੇ, ਮੱਜਣ ਕਰਤ ਤਾਪ ਕੋ ਹਰੇ।
ਕਵੀ ਜੀ ਲਿਖਦੇ ਨੇ ਕਿ ਸੁਣ ਕੇ ਸਤਿਗੁਰਾਂ ਦੇ ਬਚਨਾਂ ਨੂੰ, ਉਸ ਟੋਏ ਦੇ ਪਾਣੀ ਦੇ ਵਿੱਚ ਜਾ ਵੜੇ ਨੇ ਜਿਹਨੂੰ ਸਤਿਗੁਰੂ ਜੀ ਛੋਟਾ ਸਰੋਵਰ ਕਹਿੰਦੇ ਨੇ, ਉਹਨਾਂ ਨੇ ਇਸ਼ਨਾਨ ਕੀਤਾ ਤੇ ਬੁਖਾਰ ਦੂਰ ਹੋ ਗਏ।
ਤਿਮ ਹੀ ਸੁਣ ਸੁਣ ਆਵਣ ਲਾਗੇ, ਗਾਤ ਦੂਬਰੇ ਤਨ ਜੁਰ ਦਵਾਗੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੁਣ ਸੁਣ ਕੇ ਹੋਰ ਵੀ ਬਹੁਤ ਸਾਰੇ ਉੱਥੇ ਪਹੁੰਚੇ ਨੇ ਜਿਨ੍ਹਾਂ ਦੇ ਸਰੀਰ ਬੜੇ ਕਮਜ਼ੋਰ ਨੇ, ਬੁਖਾਰ ਦੇ ਕਾਰਨ ਉਹ ਬਹੁਤ ਹੀ ਜ਼ਿਆਦਾ ਦੁੱਖ ਪਾ ਰਹੇ ਨੇ।
ਸਭ ਹਿਨ ਕੋ ਸ੍ਰੀ ਗੁਰ ਫਰਮਾਇਓ, ਜਿਸ ਕੋ ਤਨੂ ਤਾਪ ਤਪ ਤਾਇਓ।
ਸਾਰਿਆਂ ਨੂੰ ਸਤਿਗੁਰੂ ਜੀ ਇਹੀ ਫਰਮਾਨ ਕਰਦੇ ਨੇ ਕਿ ਜਿਹਦੇ ਵੀ ਸਰੀਰ ਨੂੰ ਬੁਖਾਰ ਚੜਿਆ ਹੋਇਆ, ਉਹ ਇਸ ਸਰੋਵਰ ਦੇ ਵਿੱਚ ਇਸ਼ਨਾਨ ਕਰੇ, ਬੁਖਾਰ ਉਤਰ ਜਾਏਗਾ।
ਸੋ ਸਭ ਘਰ ਤੇ ਜਾਹ ਇਸ਼ਨਾਨ, ਸਿਮਰੋ ਵਾਹਿਗੁਰੂ ਸੁਖ ਦਾਨ।
ਸਤਿਗੁਰਾਂ ਦੇ ਹੁਕਮ ਨੂੰ ਮੰਨ ਕੇ ਸਾਰੇ ਉੱਤੇ ਇਸ਼ਨਾਨ ਕਰੀ ਜਾਂਦੇ ਨੇ। ਨਾਲ ਦੀ ਨਾਲ ਸਤਿਗੁਰੂ ਜੀ ਇਹ ਵੀ ਉਪਦੇਸ਼ ਦਿੰਦੇ ਨੇ ਕਿ ਵਾਹਿਗੁਰੂ ਜੋ ਸਾਰਿਆਂ ਹੀ ਸੁਖਾਂ ਦਾ ਦਾਨ ਦੇਣ ਵਾਲਾ ਮੰਤਰ ਹੈ, ਉਹਦਾ ਜਾਪ ਜਪੋ।
ਜਿਮ ਦੁੱਖ ਤੇ ਗੁਰ ਇਹਾਂ ਛੁਟਾਏ, ਤਿਮ ਜਮਤੇ ਦੇ ਹਾਥ ਬਚਾਏ।
ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਜਿਸ ਤਰ੍ਹਾਂ
ਇੱਥੇ ਦੁਨੀਆ ਦੇ ਉੱਤੇ ਤੁਹਾਡੇ ਸਰੀਰ ਦਾ ਦੁੱਖ ਇਸ ਪਾਣੀ ਦੇ ਇਸ਼ਨਾਨ ਦੇ ਨਾਲ ਦੂਰ ਹੋਏਗਾ। ਜੇਕਰ ਸੱਚੇ ਪਰਮੇਸ਼ਰ ਦੇ ਨਾਮ ਦਾ ਜਾਪ ਕਰੋਗੇ ਤੇ ਦਰਗਾਹ ਦੇ ਵਿੱਚ ਜਮਾ ਦੇ ਦੁੱਖ ਤੋਂ ਵੀ ਹੱਥ ਦੇ ਕੇ ਇਹ ਨਾਮ ਤੁਹਾਨੂੰ ਬਚਾਏਗਾ। ਯਾ ਤੇ ਸਿਮਰੋ ਸ੍ਰੀ ਸਤਨਾਮ, ਹਲਤ ਪਲਤ ਸੁਖਦਾਇ ਅਬੀਰਾਮ। ਇਸ ਕਰਕੇ ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਸੱਚੇ ਪਰਮੇਸ਼ਰ ਦੇ ਨਾਮ ਦਾ ਜਾਪ ਕਰੋ, ਜਿਹੜਾ ਇਸ ਹਲਤ ਦੇ ਵਿੱਚ ਇਸ ਲੋਕ ਦੇ ਵਿੱਚ ਵੀ ਸੁਖ ਦਿੰਦਾ ਤੇ ਪਲਤ ਦੇ ਵਿੱਚ ਉਸ ਪਰਲੋਕ ਦੇ ਵਿੱਚ ਵੀ ਸੁਖ ਦਿੰਦਾ। ਚੜਤ ਜਿਤਕ ਜੋ ਜਵਰ ਪੁਰ ਮਾਹੀ, ਸੁਣ ਸਭ ਆਏ ਇਸ਼ਨਾਨ ਕਰਾਹੀ। ਕਵੀ ਜੀ ਲਿਖਦੇ ਨੇ ਕਿ ਪੁਰੀ ਦੇ ਵਿੱਚ ਜਿੰਨਿਆਂ ਨੂੰ ਵੀ ਬੁਖਾਰ ਚੜਿਆ ਹੋਇਆ ਸੀ ਉਹ ਸਾਰੇ ਦੇ ਸਾਰੇ ਸੁਣ ਕੇ ਉੱਥੇ ਪਹੁੰਚੇ ਨੇ, ਆਣ ਕੇ ਇਸ਼ਨਾਨ ਕੀਤਾ। ਅਪਰ ਸੈਂ ਕਰੇ ਰੰਕ ਸੋ ਧਨੀ, ਕੀਰਤ ਬਿਸਤ ਗੁਰੂ ਕੀ ਸੁਨੇ। ਕਵੀ ਜੀ ਲਿਖਦੇ ਨੇ ਇਸ ਤੋਂ ਇਲਾਵਾ ਹੋਰ ਵੀ ਸੈਂਕੜਿਆਂ ਕੰਗਾਲਾਂ ਨੇ ਤੇ ਅਮੀਰਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇਸ ਜਸ ਦੀ ਵਾਰਤਾ ਨੂੰ ਸੁਣੇ। ਲੇ ਕਰ ਅਨਕ ਉਪਾਇਨ ਆਏ, ਅਸਨ ਬਸਨ ਧਨ ਬਹੁਤ ਚੜਾਏ। ਲੋਕੀ ਬਹੁਤੀਆਂ ਸਾਰੀਆਂ ਭੇਟਾਵਾਂ ਲੈ ਕੇ ਪਹੁੰਚੇ ਨੇ, ਜਿਨ੍ਹਾਂ ਭੇਟਾਵਾਂ ਦੇ ਵਿੱਚ ਭੋਜਨ ਹੈ, ਇਸ ਤੋਂ ਇਲਾਵਾ ਵਸਤਰ ਨੇ ਤੇ ਧਨ ਵੀ। ਅਨਕ ਸਿੱਖ ਹੋਏ ਤਰ ਪਾਓ, ਸਿੱਖੀ ਧਾਰ ਜਪਿਓ ਸਤ ਨਾਓ। ਇਸ ਤਰੀਕੇ ਦੇ ਨਾਲ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪ੍ਰੇਮ ਨੂੰ ਧਾਰਨ ਕਰਕੇ ਅਨੇਕਾਂ ਹੀ ਸਤਿਗੁਰਾਂ ਦੇ ਸੇਵਕ ਬਣੇ, ਜਿਨ੍ਹਾਂ ਨੇ ਸਿੱਖੀ ਦੇ ਮਾਰਗ ਨੂੰ ਧਾਰਨ ਕੀਤਾ ਤੇ ਸੱਚੇ ਨਾਮ ਦਾ ਜਾਪ ਕੀਤਾ। ਬਸੇ ਜਿਤਕ ਬਾਸਰ ਤੇ ਸਥਾਨ, ਦਿਨ ਪ੍ਰਤੀ ਕਰਹੀ ਸੇਵ ਮਹਾਨ। ਕਵੀ ਜੀ ਲਿਖਦੇ ਨੇ ਕਿ ਜਿੰਨੇ ਕ ਦਿਨ ਸਤਿਗੁਰੂ ਜੀ ਉੱਥੇ ਰਹੇ, ਦਿਨ ਪ੍ਰਤੀ ਦਿਨ ਉੱਥੇ ਬਹੁਤ ਜ਼ਿਆਦਾ ਲੋਕਾਂ ਨੇ ਸਤਿਗੁਰਾਂ ਦੀ ਸੇਵਾ ਕੀਤੀ। ਲਗਿਓ ਤੜਾਗ ਤਹਾਂ ਪੁੰਨ ਭਾਰੀ, ਜਹ ਬੈਠੇ ਸੋ ਥਾਨ ਸੁਧਾਰੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸੇ ਹੀ ਜਗ੍ਹਾ ਦੇ ਉੱਤੇ ਇੱਕ ਬਹੁਤ ਵੱਡਾ ਤੜਾਗ ਲਾਇਆ ਗਿਆ, ਜਿੱਥੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੈਠੇ ਸਨ। ਸੋ ਅਬ ਲੋ ਹਮ ਦੇਖਣ ਕਰਿਓ, ਗੁਰਦੁਆਰਾ ਤਿਸ ਤੀਰ ਨਿਹਰਿਓ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਆਪਣੀ ਨਿੱਜੀ ਜਾਣਕਾਰੀ ਦੇ ਅਨੁਸਾਰ ਦੱਸਦੇ ਨੇ, ਉਹ ਜਿਹਨੂੰ ਛੋਟਾ ਸਰੋਵਰ ਸਤਿਗੁਰੂ ਜੀ ਦੱਸਦੇ ਸਨ, ਕਹਿੰਦੇ ਨੇ ਉਹ ਜਗ੍ਹਾ ਮੈਂ ਆਪਣੀ ਅੱਖਾਂ ਦੇ ਨਾਲ ਦੇਖੀ ਹੈ। ਗੁਰਦੁਆਰਾ ਤੇ ਸੰਤੀਰ ਨਿਹਾਰਿਓ। ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਇਹ ਵੀ ਲਿਖਦੇ ਨੇ ਕਿ ਲਾਗੇ ਹੀ ਇੱਕ ਬਹੁਤ ਸੁੰਦਰ ਗੁਰਦੁਆਰਾ ਬਣਿਆ ਹੋਇਆ। ਮਹਿਮਾ ਸਤਿਗੁਰ ਕੀ ਪ੍ਰਗਟਾਈ, ਪੁਰ ਹੰਡਿਆਏ ਮੈਂ ਅਬ ਤਾਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਉਸ ਹੰਡਿਆਣੇ ਨਗਰ ਦੀ ਜਿਹੜੀ ਮਹਿਮਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪ੍ਰਗਟ ਕੀਤੀ ਹੈ। ਅਜੇ ਤੱਕ ਵੀ ਇਸੇ ਤਰ੍ਹਾਂ ਉੱਥੇ ਰੋਗੀਆਂ ਦੇ ਰੋਗ ਦੂਰ ਹੁੰਦੇ ਨੇ, ਸੰਗਤਾਂ ਉੱਥੇ ਪਹੁੰਚਦੀਆਂ ਨੇ। ਰਿਆਸਤ ਪਟਿਆਲਾ ਵਿਖੇ ਬਰਨਾਲੇ ਤੋਂ 3 ਕੋਹ ਪੱਛੋਂ ਦੇ ਵੱਲ ਇਹ ਜਗ੍ਹਾ ਹੈ। ਤਹ ਤੇ ਕਰਿਓ ਕੂਚ ਗੁਰ ਸਵਾਮੀ, ਗਮਣੇ ਸਿਰ ਪ੍ਰਭ ਅੰਤਰ ਜਾਮੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਫੇਰ ਸਵਾਮੀ ਸਤਿਗੁਰੂ ਜੀ ਨੇ ਉਥੋਂ ਅੱਗੇ ਕੂਚ ਕੀਤਾ ਹੈ, ਅੰਤਰਜਾਮੀ ਸਤਿਗੁਰੂ ਜੀ ਅੱਗੇ ਚੱਲ ਪਏ। ਕਰ ਪੁਰ ਕੇ ਨਰ ਭਾਉ ਬਡੇਰਾ, ਰਾਖਣ ਹੇਤ ਕਯੋ ਬਹੁ ਤੇਰਾ। ਜਦੋਂ ਸਤਿਗੁਰੂ ਜੀ ਜਾਣ ਲੱਗੇ ਤੇ ਨਗਰੀ ਦੇ ਵਾਸੀਆਂ ਨੇ ਬਹੁਤ ਪ੍ਰੇਮ ਕੀਤਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਰਹਿਣ ਦੇ ਵਾਸਤੇ ਬਹੁਤੀ ਅਰਜ ਕੀਤੀ। ਦੇ ਤੀਰਜ ਤਿੰਨ ਕੋ ਬਹੁ ਪਾਂਤੀ, ਚਲਤ ਪਾਏ ਗੁਰ ਹੋਤ ਪ੍ਰਭਾਤੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰਿਆਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਹੁਤ ਪ੍ਰਕਾਰ ਦੇ ਨਾਲ ਧੀਰੇ ਦਿੱਤਾ, ਰਾਤ ਨੂੰ ਬਤੀਤ ਕੀਤਾ ਤੇ ਅਗਲੀ ਸਵੇਰ ਸਤਿਗੁਰੂ ਜੀ ਚਲੇ ਗਏ। ਧੌਲਾ ਗ੍ਰਾਮ ਕੋਸ ਜੁਗ ਲਹਿਓ, ਤਾਂ ਤੁਰੰਗ ਅੜੀ ਕਰ ਰਹਿਓ। ਸਤਿਗੁਰੂ ਜੀ ਅੱਗੇ ਇੱਕ ਪਿੰਡ ਦੇ ਲਾਗੇ ਪਹੁੰਚੇ ਨੇ, ਜਿਸ ਪਿੰਡ ਦਾ ਨਾਮ ਸੀ ਧੌਲਾ। 2 ਕੋਹਾਂ ਦੀ ਵਿੱਥ ਦੇ ਉੱਤੇ ਉਹ ਪਿੰਡ ਸੀ। ਤਾਂ ਤੁਰੰਗ ਅੜੀ ਕਰ ਰਹੇ ਹੋ। ਪਰ ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਘੋੜੇ ਨੇ ਅੜੀ ਕੀਤੀ, ਉਹ ਅੱਗੇ ਜਾਣਾ ਨਹੀਂ ਚਾਹੁੰਦਾ।
ਹਨੇਰ ਕਾਬਣ ਕਮਚੀ ਮਾਰ ਤਉ ਨ ਪਾਇਆ ਗਾਰੀ ਡਰ।
ਸਤਿਗੁਰਾਂ ਨੇ ਰਕਾਬਾਂ ਦੇ ਉੱਤੇ ਬਹੁਤੇ ਸਾਰੇ ਚਾਬਕ ਮਾਰੇ, ਘੋੜੇ ਨੂੰ ਤੋਰਨ ਦਾ ਯਤਨ ਕੀਤਾ, ਪਰ ਘੋੜਾ ਨਾ ਤੁਰਿਆ, ਇੱਕ ਵੀ ਪੈਰ ਉਸਨੇ ਅੱਗੇ ਨਾ ਪੁੱਟਿਆ।
ਗੁਰੂ ਕਹਿਓ ਇਹ ਤੁਰਕਣ ਬੰਦੇ ਪ੍ਰਭ ਗੁਰ ਕੋ ਨਾ ਲਖੈ ਮਤ ਮੰਦੇ।
ਸਤਿਗੁਰੂ ਤੇਗ ਬਹਾਦਰ ਜੀ ਨੇ ਬਚਨ ਕੀਤਾ ਕਿ ਤੁਰਕਾਂ ਦੇ ਦਾਸ ਭਾਵ ਕੇ ਤੁਰਕਾਂ ਨੂੰ ਪੂਜਣ ਵਾਲੇ ਇਥੋਂ ਦੇ ਲੋਕ ਨੇ ਪ੍ਰਭੂ ਗੁਰ ਕੋ ਨਾ ਲਖੈ ਮਤ ਮੰਦੇ, ਪ੍ਰਭੂ ਨੂੰ ਗੁਰੂ ਨੂੰ ਇਹ ਖੋਟੀ ਬੁੱਧ ਵਾਲੇ ਨਹੀਂ ਜਾਣਦੇ।
ਹਟੇ ਤਾਹਾਂ ਤੇ ਗਮਨੇ ਗ੍ਰਾਮੂ ਸੋਹੀ ਬਾਲ ਕਹਿ ਤਿਸ ਨਾਮੂ।
ਹੁਣ ਸਤਿਗੁਰਾਂ ਨੇ ਵੀ ਚਾਹ ਨਹੀਂ ਕੀਤੀ ਤੇ ਘੋੜੇ ਨੇ ਵੀ ਚਾਹ ਨਹੀਂ ਕੀਤੀ ਉਸ ਪਿੰਡ ਦੇ ਵਿੱਚ ਜਾਣ ਦੀ। ਸਤਿਗੁਰੂ ਜੀ ਉਥੋਂ ਇੱਕ ਪਾਸੇ ਹਟ ਗਏ ਨੇ, ਅੱਗੇ ਇੱਕ ਪਿੰਡ ਆਇਆ ਜਿਸ ਪਿੰਡ ਦਾ ਨਾਮ ਸੀ ਸੋਹੀ ਬਾਲ।
ਉਤਰੇ ਤਾਂ ਸੁਚੇਤਾ ਕੀਨ ਚੜੇ ਕੈਲਿਕ ਗ੍ਰਾਮ ਸੋਚੀਨ।
ਥੋੜਾ ਜਿਹਾ ਸਤਿਗੁਰੂ ਜੀ ਉੱਥੇ ਰੁਕੇ ਨੇ ਤੇ ਫਿਰ ਸਤਿਗੁਰੂ ਜੀ ਅੱਗੇ ਗਏ ਨੇ, ਅੱਗੇ ਇੱਕ ਪਿੰਡ ਆਇਆ ਜਿਸ ਦਾ ਨਾਮ ਸੀ ਕੈਲ।
ਤਹ ਤੇ ਨਰਨ ਪਾਉ ਨਹੀਂ ਕੀਨਾ ਪੁਣ ਗਮਣੇ ਤਿੰਨ ਲੱਖ ਮਤ ਹੀਨਾ।
ਉਸ ਕੈਲ ਪਿੰਡ ਦੇ ਵਾਸੀਆਂ ਨੇ ਸਤਿਗੁਰਾਂ ਦਾ ਕੋਈ ਸਨਮਾਨ ਨਹੀਂ ਕੀਤਾ, ਸਤਿਗੁਰੂ ਜੀ ਉਥੋਂ ਵੀ ਅੱਗੇ ਲੰਘ ਗਏ ਉਹਨਾਂ ਨੂੰ ਖੋਟੀ ਬੁੱਧ ਵਾਲਾ ਜਾਣ ਕੇ।
ਸੰਗਤ ਆਣ ਮਿਲੀ ਸਮੁਦਾਈ ਬਹੁਤਨ ਯਾਦ ਉਪਾਇਨ ਲਿਆਈ।
ਅੱਗੇ ਜਾ ਕੇ ਸਤਿਗੁਰਾਂ ਨੇ ਇੱਕ ਜਗ੍ਹਾ ਦੇ ਉੱਤੇ ਆਪਣਾ ਡੇਰਾ ਲਾਇਆ, ਉੱਥੇ ਬਹੁਤੀ ਸੰਗਤ ਆਈ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਤੇ ਭੇਟਾਵਾਂ ਵੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਹੋਈਆਂ।
ਦਰਸ਼ਨ ਕਰ ਕਰ ਅਰਪਣ ਕਰੀ ਪੂਰੀ ਕਾਮਨਾ ਜਿਵੇਂ ਉਰ ਧਰੀ।
ਸੰਗਤਾਂ ਨੇ ਸਤਿਗੁਰਾਂ ਦਾ ਦਰਸ਼ਨ ਕੀਤਾ, ਆਪਣੀਆਂ ਭੇਟਾਵਾਂ ਅਰਪਣ ਕੀਤੀਆਂ ਤੇ ਜਿਹੜੀ ਜਿਹੜੀ ਕਿਸੇ ਦੇ ਮਨ ਦੀ ਕਾਮਨਾ ਸੀ ਉਹ ਸਤਿਗੁਰਾਂ ਦੀ ਕਿਰਪਾ ਦੇ ਨਾਲ ਪੂਰੀ ਹੋਈ।
ਗ੍ਰਾਮ ਢਿੱਲ ਵੀ ਪਹੁੰਚੇ ਜਾਏ ਡੇਰਾ ਕੀਨ ਹੇਰ ਸ਼ੁਭ ਥਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਢਿਲਵੀ ਨਾਂ ਦੇ ਇੱਕ ਪਿੰਡ ਦੇ ਵਿੱਚ ਸਤਿਗੁਰੂ ਜੀ ਪਹੁੰਚ ਗਏ ਨੇ, ਉੱਥੇ ਸਤਿਗੁਰਾਂ ਨੇ ਚੰਗੀ ਜਗ੍ਹਾ ਜਾਣ ਕੇ ਡੇਰਾ ਲਾਇਆ।
ਏਕ ਨਿਸਾ ਬਸ ਕਹਿ ਤਿਸ ਥਾਨ ਪਏ ਪਰਬ ਕੋ ਚਾਹਤ ਦਾਨ।
ਇੱਕ ਰਾਤ ਸਤਿਗੁਰਾਂ ਨੇ ਉੱਥੇ ਬਤੀਤ ਕੀਤੀ, ਪਏ ਪਰਬ ਕੋ ਚਾਹਤ ਦਾਨ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਜਗ੍ਹਾ ਦੇ ਉੱਤੇ ਕੁਝ ਦਾਨ ਕਰਨਾ ਚਾਹੁੰਦੇ ਨੇ।
ਤੇਨ ਇੱਕੋ ਤਰਸੈ ਮੰਗਵਾਈ ਬਰਨ ਵਿਖੇ ਕਪਲਾ ਸਮੁਦਾਈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ 101 ਗਊ ਸਤਿਗੁਰਾਂ ਨੇ ਮੰਗਵਾਈ ਹੈ, ਜਿਨ੍ਹਾਂ ਗਊਆਂ ਦੇ ਥਣ ਕਾਲੇ ਰੰਗ ਦੇ ਨੇ।
ਦੇ ਦੇ ਦਰਬ ਮੋਲ ਅਨਵਾਈ ਕਰੀ ਦਾਨ ਹਿਤ ਸਭ ਇੱਕ ਠਾਈ।
ਮੁੱਲ ਖਰੀਦ ਖਰੀਦ ਕੇ ਸਤਿਗੁਰਾਂ ਨੇ 101 ਗਾਵਾਂ ਨੂੰ ਇਕੱਠਾ ਕੀਤਾ ਹੈ ਤੇ ਸਤਿਗੁਰੂ ਜੀ ਸਾਰੀਆਂ ਨੂੰ ਦਾਨ ਕਰਨਾ ਚਾਹੁੰਦੇ ਨੇ।
ਗੁਜਰਾਤੀ ਦਿਜ ਤਬੈ ਬੁਲਾਏ ਲਿਹੋ ਦਾਨ ਤੈਨੂੰ ਸਮਦਾਏ।
101 ਗਾਂ ਨੂੰ ਇਕੱਠਾ ਕਰਕੇ ਸਤਿਗੁਰਾਂ ਨੇ ਗੁਜਰਾਤੀ ਪੰਡਤਾਂ ਨੂੰ ਬੁਲਾਇਆ ਹੈ ਤੇ ਸਤਿਗੁਰੂ ਜੀ ਕਹਿੰਦੇ ਨੇ ਲਿਹੋ ਦਾਨ ਤੈਨੂੰ ਸਮਦਾਏ, ਇਹਨਾਂ ਬਹੁਤੀਆਂ ਸਾਰੀਆਂ ਗਊਆਂ ਦਾ ਤੁਸੀਂ ਦਾਨ ਲਓ।
ਅਪਰ ਦਰਬੇਨ ਸੰਗ ਕਨੇਰਾ ਦਹ ਤੁਮਕੋ ਸਭ ਇਸ ਬੇਰਾ।
ਸਤਿਗੁਰੂ ਜੀ ਕਹਿੰਦੇ ਨੇ ਇਸ ਤੋਂ ਇਲਾਵਾ ਅਸੀਂ ਬਹੁਤਾ ਸਾਰਾ ਜਿਹੜਾ ਧਨ ਹੈ ਉਹ ਵੀ ਇਹਨਾਂ ਦੇ ਨਾਲ ਦੇਵਾਂਗੇ, ਤੁਸੀਂ ਸਾਰਾ ਕੁਝ ਪ੍ਰਵਾਨ ਕਰੋ।
ਸੁਣ ਕੇ ਦਿਜੋ ਨ ਮਾਨੀ ਬਾਤ ਕਠਨ ਦਾਨ ਇਹ ਸਯੋ ਨਾ ਜਾਤ।
ਸੁਣ ਕੇ ਪੰਡਤਾਂ ਨੇ ਸਤਿਗੁਰਾਂ ਦੀ ਗੱਲ ਨੂੰ ਨਾ ਮੰਨਿਆ, ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਇਹ ਬਹੁਤ ਕਠਨ ਦਾਨ ਹੈ, ਬੜਾ ਕਰੜਾ ਦਾਨ ਹੈ, ਅਸੀਂ ਇਸ ਦਾਨ ਨੂੰ ਸਹਾਰ ਨਹੀਂ ਸਕਦੇ। प्राणन को पलटो अस दान लेते होए जीव की हान।
किंद ने के ऐसा वड्डा दान लेना प्राण देन दा बदला होवेगा, पाव के जेकर ऐसा वड्डा दान लवांगे एदे बदले सानू प्राण देने पैणगे।
महा प्रतिज्ञो किम ले सकहीं हान प्राण लो जिसमें तकहीं।
किंद ने के किस तरीके दे नाल असी ए दान ले सकदे हां, क्योंकि बहुत वड्डा दान है।
ओ दान जो ब्राह्मणा नू स्वीकार करना योग है ओनू पतिग्रह कहिंदे ने।
केंद्रे के असी इस दान नू सहन नहीं कर सकदे, ए बहुत वड्डा दान है।
हाण प्राण लो जिसमें तक ही, सानू इस तरह दा खदशा है, इस तरह दी चिंता है कि साडे प्राण निकल जाणगे जेकर एडा वड्डा दान ग्रहण करांगे। जब अस कृत सो बिपर निहारे पुण खोज कर अपर हकारे।
कवि संतोख सिंह जी लिखदे ने कि जदों उन्होंने ने जवाब दे दिता ते फिर सतगुरां ने लभ के होर पंडतां नूं बुलाया।
सुन सुन तीर न धर है कोई नहीं समर्थ लैबे के होई।
जिन्नू भी बुलाउंदे ने उही ना कर दिंदा है। ਕਿਸੇ ਦੇ ਵਿਚ ਵੀ ਧੀਰਜ ਸਤਿਗੁਰਾਂ ਦੇ ਬਚਨ ਨੂੰ ਸੁਣ ਕੇ ਬੱਝਦਾ ਨਹੀਂ ਹੈ। ਉਹ ਕਹਿੰਦੇ ਨੇ ਅਸੀਂ ਸਮਰੱਥ ਨਹੀਂ ਹਾਂ ਇੰਨੇ ਵੱਡੇ ਦਾਨ ਨੂੰ ਲੈਣ ਦੇ ਲਈ।
ਬਹੁਰ ਤਪ ਕੋ ਇੱਕ ਗੁਜਰਾਤੀ ਗੁਰ ਮਹਿਮਾ ਸੋ ਲਖੀ ਸਭ ਪਾਤੀ।
ਕਵੀ ਜੀ ਲਿਖਦੇ ਨੇ ਕਿ ਤਪੇ ਨਾਮੇ ਪਿੰਡ ਦਾ ਇੱਕ ਗੁਜਰਾਤੀ ਬ੍ਰਾਹਮਣ ਸੀ, ਉਸ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਨੂੰ ਸੁਣਿਆ।
हाथ जोर कर गुरु अगारी पाओ तरे और गिरायो चारी।
उस पंडित ने हाथ जोड़ के सतगुरां दे अगे प्रेम भावना दे नाल बेनती कीती।
कहिंदा जी कृपा करो जे बनो सहायक तौ इह दान सकै ले पायक।
कहिंदा कि सच्चे पातशाह जेकर तुसी कृपा करो मेरे सहायक बनो तां मैं तुहाडा दित्ता होया दान लै सकदा।
लियो तेन मैं आप परोसे हरो प्रत्रग को सब दोषे।
कहिंदा जी तुहाडी कृपा दे नाल मैं सारियां गौआं नूं स्वीकार तुहाडे भरोसे दे नाल कर लैणा चाहुंदा हां, पर कृपा करके इह जिहड़ा दोष है वड्डे दान दा इह मेरे सिर तों ला दे।
गर्भ जात को हो नहीं करहो श्रेय दरावर शरणी पर हो।
ओ पंडित कहिंदा है कि अपनी उच्ची जाति दा मैं हंकार नहीं करदा, मुक्ति दे दाते मैं तुहाडे चरणा दे विच हां।
चाहो या लंब दोह लोक तुम्हारा हो समर्थ करो निस्तारा।
सच्चे पातशाह मैं दोहां लोकां दे विच तुहाडा आसरा मंगदा हां, तुसी समर्थ हो सब कुछ कर सकदे हो मेरे ते कृपा करो।
सरल हृदय दिज बिना जो ठानी कृपा निदान बेहस कै मानी।
सरल हृदय दे नाल जदों पंडित ने इस तरह दी सतगुरु तेग बहादुर दे चरणा दे विच बेनती कीती, कवि जी लिखदे ने कि कृपा दे निदान सतगुरु सच्चे पातशाह जी ओदियां गल्लां नूं सुन के खुश होए।
जे नर करें भरोसा गुर को नहीं डुलाएं दिड़ निश्चय उर को।
सतगुरु जी कहिंदे ने जिहड़े भी मनुख गुरु दे उत्ते भरोसा धारण करदे ने दृढ़ता दे नाल अपने मन नूं टिका के रखदे ने जिहड़े नहीं डोलदे।
तिनके क्यों ना सहायक होए श्री नानक जग सूरज जोए।
सतगुरु तेग बहादुर जी कहिंदे ने कि ऐसे मनुखां दी सतगुरु जी जरूर सहायता करदे ने जिहड़े सतगुरु नानक देव सच्चे पातशाह जी दुनिया दे उत्ते इक सूरज दे वांग प्रकाश करके गए ने। भाव के सतगुरु तेग बहादुर जी सतगुरु नानक देव सच्चे पातशाह जी दा नाम लैंदे ने कि जिहड़े भी मनुख गुरु ते भरोसा रखदे ने चित नूं टिका के रखदे ने सतगुरु नानक देव सच्चे पातशाह जी हमेशा उहदे सहायक बणदे ने।
तब संकल्प कीन शुभ पांती लीन सतपे ग्राम गुजराती।
उस वेले कवि जी लिखदे ने कि चंगे तरीके दे नाल संकल्प कीता गया।
लीन सतपे ग्राम गुजराती
भाव के तपे पिंड दे गुजराती ब्राह्मण ने ओ दान नूं प्रवान कीता।
गुर करते जल कर पर तारा, श्याम बरन होएगा तन सारा।
गुरु दे हस्त कमल तो जदों ही उसने पानी नु ग्रहण किया, अपने हाथ दे उते पाया, श्याम बरन होएगा तन सारा। उसे वेले कवि जी लिखते ने, उस पंडित दा सारे दा सारा शरीर दा रंग काला हो गया।
चित बया कुल तीरज नहीं रहयो, संकट निज शरीर पर लहयो।
उदा चित बहुत ज्यादा व्याकुल हो गया, तीरज टूट गया, बहुत ज्यादा शरीर दे उते संकट होने लगा।
बहु पीड़त वै गिरा उचारी, अवसाय की रावर बारी।
जदों पंडित बहुत ज्यादा पीड़ित होया ते फिर कहिंदा सच्चे पातशाह, अब सहाय की रावर बारी, मैं पहला ही सहायता दी मंग कीती सी, हुण सच्चे पातशाह सहायता करन दी तुहाडी वारी।
त्रास बिसाल हरो सब मेरा, कृपा निदान जान कर चेरा।
इसे करके पहले जेडे पंडित ने ओ दान नु ग्रहण नहीं सन करना चाहुंदे, क्योंकि दान दा भार बहुता है। कवि जी लिखते ने कि बड़ा व्याकुल होया, बड़ी पीड़ा हुई, कहिंदा है कि मैं तुहानू पहला ही अर्ज कीती सी, इस करके तुसी हुण कृपा करके मेरे सहायक बनो, मेरे डर नु ते मेरी पीड़ा नु दूर कर दियो। कवि जी लिखते ने, कृपा निदान जान कर चेहरा, कृपा दे निदान सतगुरु तेग बहादुर जी ने अपना उसनु सेवक जाने।
सुन सतगुर ने कर सिर तारा, कष्ट पृत्र गै तुरत बेदारा।
कवि संतोख सिंह जी लिखते ने कि सुन के सतगुरु तेग बहादुर ने उस पंडित दे सिर दे उते अपना पवित्र हस्त कमल रखिया, ते उदे सारे दा सारा जिहड़ा दुख सी ओ दूर चलाया गया, भाव के दान लैण दा कष्ट सतगुरां ने दूर कर दिता।
शीतल भयो तपत सब पागी, जिम रवि तेज होए कन आगी।
कवि जी लिखते ने कि सारी पीड़ा दूर चलेगी, ठंडा ठार हो गया, सारी तपश दूर चली गई है। जिम रव तेज होए कन आगी, कहन तो पावे के बदल दे अगे जिवें सूरी दा तेज ठंडा हो जांदा है, इस तरह दा सुख मिलिया उस पंडित नूं।
गुरु हाथ को पिखियो प्रभाउ, पयो दीन तज जात सभाउ।
सतगुरां दे हस्त कमल दे प्रभाव नूं पंडित ने देखिया, बड़ा दीन होया, अपने जाति पंडताई अभिमान नूं दूर कीता।
नमो ठान पुन बिना बखाने, देत लेत तुम ही सब थाने।
हाथ जोड़ के नमस्कार करके वो कहिंदा है कि सच्चे पातशाह, लेत देत तुम ही सब थाने, हर एक जगह दे उते तुसी ही देंदे हो ते तुसी ही लेंदे हो, पाव के देन वाले दातार हो और लैण वाले भी आप ही।
एक मैं थिर कै होवत दाता, दुतिये में जाचत चित राता।
कहिंदा कि सच्चे पातशाह, एक दे विच अपना निवास करके दाते बन के दान देंदे हो ते दूसरे मंगते दे विच तुसी निवास करके दान लेंदे।
मम गर्जी की अर्जी सुनिए, अपर दास सम सेवक जनिए।
कहिंदा कि मैं गर्जवंद हां, कृपा करके मेरी बेनती नू मेरी अर्ज नू सुनो। सच्चे पातशाह, अपर दास सम सेवक जनिए, होरना दासां दे वांग कृपा करके मैनू भी तुसी अपना दास समझो।
मानो मोह कयो इम करिए, चरण अपनो मम सिर धरिए।
कृपा करके मेरी बेनती नू प्रवान करो ते अपना सच्चे पातशाह चरण कमल मेरे सिर दे उते रखो।
जग सागर ते डुबत यो भरिए, राखो शरण दोष गन हरिए।
सच्चे पातशाह, दुनिया रूपी सागर दे विच मैं डुब रहा हां, कृपा करके मैनू पार लाओ। राखो शरण दोष गन हरिए, मैनू अपने पावन पवित्र चरणा दी शरण दे विच रखो, मेरे सारे दोषां नू दूर कर दे।
त्यागो बिपर जात हंकारा, लख सत गुर और सर सुधारा।
कवि संतोख सिंह जी लिखते ने कि जाने सतगुरु तेग बहादुर ने
ਕਿ ਆਪਣੇ ਪੰਡਤਾਈ ਦੇ ਹੰਕਾਰ ਨੂੰ ਇਸ ਨੇ ਛੱਡ ਦਿੱਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੇਖਿਆ ਕਿ ਪੰਡਤ ਹੁਣ ਬਹੁਤ ਜ਼ਿਆਦਾ ਸਰਲ ਹੈ। ਪਗ ਪੰਕਜ ਦਿਜ ਕੇ ਸਿਰ ਲਾਇਓ, ਜਨਮ ਮਰਨ ਕੋ ਭਰਮ ਮਿਟਾਇਓ। ਸਤਿਗੁਰੂ ਤੇਗ ਬਹਾਦਰ ਜੀ ਨੇ ਆਪਣਾ ਪਾਵਨ ਪਵਿੱਤਰ ਚਰਨ ਕਮਲ ਪੰਡਤ ਦੇ ਸਿਰ ਦੇ ਉੱਤੇ ਲਾਇਆ ਤੇ ਉਸਦੇ ਜੰਮਣ ਤੇ ਮਰਨ ਦੇ ਭਰਮ ਨੂੰ ਦੂਰ ਕਰ ਦਿੱਤਾ।
ਜੀਵਤ ਰਹਿਓ ਬਿਪਰ ਗੁਰ ਸਿਮਰਿਓ, ਪ੍ਰਾਪਤ ਭਾਈ ਸੁਗਤ ਜਬ ਮਰਿਓ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿੰਨਾ ਚਿਰ ਉਹ ਪੰਡਤ ਜਿਉਂਦਾ ਰਿਹਾ ਉਨਾ ਚਿਰ ਸਤਿਗੁਰਾਂ ਨੂੰ ਯਾਦ ਕਰਦਾ ਰਿਹਾ ਤੇ ਜਦੋਂ ਮੌਤ ਆਈ ਤੇ ਫੇਰ ਉਸ ਨੂੰ ਸ਼ੁਭ ਗਤੀ ਦੀ ਪ੍ਰਾਪਤੀ ਹੋਈ।
ਪੁਣ ਸਤਿਗੁਰ ਬੜ ਜਾਗ ਕਰਾਇਓ, ਸਭ ਸੰਗਤ ਮਨ ਭਾਵਤ ਖਾਇਓ।
ਕਵੀ ਜੀ ਲਿਖਦੇ ਨੇ ਕਿ ਇਸ ਤੋਂ ਬਾਅਦ ਸਤਿਗੁਰਾਂ ਨੇ ਇੱਕ ਬਹੁਤ ਵੱਡਾ ਜਗ ਕੀਤਾ, ਭਾਵ ਕੇ ਵੱਡਾ ਲੰਗਰ ਕੀਤਾ ਤੇ ਬਹੁਤਿਆਂ ਸਾਰਿਆਂ ਨੇ ਫਿਰ ਮਨ ਪਾਉਂਦਾ ਪ੍ਰਸ਼ਾਦ ਪਾਣੀ ਛਕਿਆ।
ਨਿਕਟ ਗ੍ਰਾਮ ਦਿਜ ਆਦਿਕ ਸਾਰੇ, ਪਾਠ ਪਾਠ ਨਰ ਨਿਜ ਨਿਕਟ ਹਕਾਰੇ।
ਲਾਗੇ ਲਾਗੇ ਦੇ ਪਿੰਡਾਂ ਦੇ ਵਿੱਚ ਜਿੰਨੇ ਵੀ ਪੰਡਤ ਰਹਿੰਦੇ ਸਨ, ਸਤਿਗੁਰਾਂ ਨੇ ਸੰਦੇਸ਼ੇ ਘੱਲ ਘੱਲ ਕੇ ਸਾਰਿਆਂ ਨੂੰ ਬੁਲਾਇਆ।
ਸਭ ਭੋਜਨ ਦੇ ਪਕਵਾਨ, ਪੂਪ ਪੂਰ ਕਾ ਸਵਾਦ ਮਹਾਨਾ।
ਸਾਰਿਆਂ ਨੂੰ ਸ੍ਰੇਸ਼ਟ ਜਿਹੜਾ ਭੋਜਨ ਪਕਵਾਨ ਸੀ ਉਹ ਵੰਡਿਆ ਗਿਆ ਹੈ, ਜਿਸ ਭੋਜਨ ਦੇ ਵਿੱਚ ਪੂੜੇ ਤੇ ਪੂਰੀਆਂ ਸ਼ਾਮਲ ਨੇ।
ਵਿਪਰਣ ਕੋ ਧਨ ਦਸ਼ਨਾ ਦੇਣ, ਸਵਣ ਗੁਰੂ ਕੀ ਉਸਤਤ ਕੇਨ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪ੍ਰਸ਼ਾਦ ਪਾਣੀ ਛਕਾਉਣ ਤੋਂ ਬਾਅਦ ਸਤਿਗੁਰਾਂ ਨੇ ਪੰਡਤਾਂ ਨੂੰ ਦਕਸ਼ਨਾ ਦਾ ਧਨ ਵੀ ਦਿੱਤਾ ਹੈ ਤੇ ਸਾਰਿਆਂ ਨੇ ਸਤਿਗੁਰੂ ਤੇਗ ਬਹਾਦਰ ਜੀ ਦੀ ਬਹੁਤ ਜ਼ਿਆਦਾ ਉਸਤਤੀ ਕੀਤੀ।
ਇਸ ਪ੍ਰਕਾਰ ਕਰ ਤਾਂ ਨਿਹਾਲ, ਕਰਿਓ ਕੂਚ ਸਤਿਗੁਰੂ ਕਿਰਪਾਲ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਸਤਿਗੁਰੂ ਤੇਗ ਬਹਾਦਰ ਨੇ ਉਥੋਂ ਦੇ ਲੋਕਾਂ ਨੂੰ ਨਿਹਾਲ ਕੀਤਾ, ਕਿਰਤਾਰਥ ਕੀਤਾ। ਕਰਿਓ ਕੂਚ ਸਤਿਗੁਰੂ ਕਿਰਪਾਲ ਤੇ ਫੇਰ ਕਿਰਪਾਲੂ ਸਤਿਗੁਰੂ ਤੇਗ ਬਹਾਦਰ ਜੀ ਨੇ ਉਥੋਂ ਕੂਚ ਕੀਤਾ, ਭਾਵ ਕੇ ਉਥੋਂ ਅੱਗੇ ਚੱਲੇ ਨੇ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਇਸ ਅਧਿਆਇ ਦੀ ਸਮਾਪਤੀ ਕਰਦੇ ਨੇ। ਦੂਸਰੇ ਪਾਸੇ ਸਮਾਂ ਵੀ ਸਮਾਪਤ ਹੋ ਚੁੱਕਾ ਹੈ। ਕੱਲ ਨੂੰ ਅਗਲੇ ਅਧਿਆਇ ਦੇ ਵਿੱਚ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਅਗਲੇ ਇਤਿਹਾਸ ਨੂੰ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਅਰਜ਼ ਕਰਾਂਗਾ।
ਹੇ ਅਚੋਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪਰਨਾਮ।
ਇੱਕੋ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਆਏ, ਸ੍ਰੀ ਹਰਿ ਕ੍ਰਿਸ਼ਨ ਜੀ ਤੇ ਆਈਐ ਜਿਸ ਡਿਠਿਆ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨਾਉਣੀ ਦਾਵੈ ਤਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ। ਸਤਿਗੁਰੂ ਬਾਲਕ ਸਿੰਘ ਜੀ ਸਿਮਰਿਆ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ, ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰਿਆ
ਜਿਨ੍ਹਾਂ ਨੇ ਟੁੱਟੀ ਲਈ ਮਿਲਾਏ ਵੱਡੇ ਪ੍ਰਤਾਪ ਵਾਲੇ ਅਟਲ ਪ੍ਰਤਾਪੇ। ਮਿਹਰਬਾਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਆ, ਜਿਨ੍ਹਾਂ ਨੇ ਕਲਯੁਗ ਵਿਚ ਸੁੱਚ ਸੋ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ। ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਸਿਮਰੀਆ, ਜਨਮ ਮਰਨ ਦੁੱਖ ਜਾਏ, ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਇ। ਗੁਰਾਂ ਕੇ ਚਾਰ ਸਾਹਿਬਜ਼ਾਦੇ, ਪੰਜ ਪਿਆਰੇ, 40 ਮੁਕਤੇ, ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ। ਹੇ ਸੱਚੇ ਪਾਤਸ਼ਾਹ ਜੀਓ, ਅਸੀਂ ਸਦਾ ਹੀ ਭੁੱਲਣ ਹਾਰ ਹਾਂ। ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ। ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ, ਧਰਤੀ ਤੇ ਧਰਮ ਵਰਤਾਓ। ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ। ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ, ਕਿਸੇ ਨੂੰ ਦੁੱਖ ਹੋਵੇ ਨਾ। ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬ ਨਿਵਾਜ ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ, ਸਾਡਿਆਂ ਮਨਾਂ ਤੇ ਵਸਾਉਣਾ, ਜੁਗਾਂ ਪਰਯੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਜਾਪ ਕਰਨ ਲੱਗੀ ਹੈ, ਜਾਪ ਕਰਨ ਦਾ ਬਲ ਬਖਸ਼ੋ। ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ, ਨਾਮ ਦਾ ਰਸ ਬਖਸ਼ੋ। ਰੱਖ ਲਓ, ਬਖਸ਼ ਲਓ, ਦਿਓ ਦਿਦਾਰ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।